SBS live streams and podcasts are supported by advertising.
SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
ਪਿਆਰੇ ਦੋਸਤੋ, SBS ਦੀ ਇੱਕ ਬਹੁਤ ਹੀ ਖਾਸਮ ਖਾਸ ਲੜੀਵਾਰ ਪੇਸ਼ਕਾਰੀ ਆਸਟ੍ਰੇਲੀਆ ਐਕਸਪਲੇਨਡ ਦੇ ਵਿੱਚ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ ਅਤੇ ਸਾਡੇ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਅਤੇ ਨਮਸਕਾਰ ਆਖਦੇ ਹਾਂ। ਦੋਸਤੋ, ਕੀ ਤੁਹਾਨੂੰ ਕਦੇ ਲੱਗਿਆ ਹੈ ਕਿ ਤੁਹਾਡੇ ਆਸਟ੍ਰੇਲੀਅਨ ਦੋਸਤ ਮਿੱਤਰ ਕਈ ਸਥਿਤੀਆਂ ਵਿੱਚ ਆਪਣੀ ਭਾਸ਼ਾ ਵਿੱਚ ਤੁਹਾਡੇ ਨਾਲ ਮਜ਼ਾਕ ਕਰਦੇ ਨੇ? ਚਿੰਤਾ ਨਾ ਕਰੋ, ਕਿਉਂਕਿ ਤੁਸੀਂ ਇਸ ਸਥਿਤੀ ਦਾ ਸਾਹਮਣਾ ਕਰਨ ਵਾਲੇ ਇਕੱਲੇ ਹੀ ਨਹੀਂ ਹੋ। ਜੀ ਹਾਂ, ਆਸਟ੍ਰੇਲੀਆ ਦੀ ਹਾਸੇ ਮਜ਼ਾਕ ਦੀ ਦੁਨੀਆ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ ਅਤੇ ਅੱਜ ਦੇ ਆਸਟ੍ਰੇਲੀਆ ਐਕਸਪਲੇਨਡ ਦੀ ਪੇਸ਼ਕਾਰੀ ਵਿੱਚ ਅਸੀਂ ਆਸਟ੍ਰੇਲੀਆ ਦੇ ਵਿਲੱਖਣ ਔਜ਼ੀ ਸਲੈਂਗ ਬਾਰੇ ਗੱਲਾਂ ਬਾਤਾਂ ਕਰਾਂਗੇ, ਜੋ ਕਿ ਕਈ ਦਹਾਕਿਆਂ ਤੋਂ ਦੇਸ਼ ਵਿੱਚ ਆਉਣ ਵਾਲੇ ਸੈਲਾਨੀਆਂ ਨੂੰ ਉਲਝਣਾਂ ਵਿੱਚ ਪਾਉਂਦੀਆਂ ਆ ਰਹੀਆਂ ਨੇ। ਸਾਡੀ ਅੱਜ ਦੀ ਇਹ ਪੇਸ਼ਕਾਰੀ ਤੁਹਾਨੂੰ ਤੁਰੰਤ ਹੀ ਆਸਟ੍ਰੇਲੀਆ ਵਿੱਚ ਸਭ ਤੋਂ ਮਸ਼ਹੂਰ ਅਤੇ ਸਭ ਤੋਂ ਪ੍ਰਸਿੱਧ ਸੱਭਿਆਚਾਰਕ ਆਕਰਸ਼ਣ ਜਿਵੇਂ ਕਿ ਕਲਾ, ਸੰਗੀਤ ਅਤੇ ਫੈਸ਼ਨ ਦੇ ਦੌਰੇ 'ਤੇ ਲੈ ਜਾਵੇਗੀ। ਆਸਟ੍ਰੇਲੀਅਨ ਹਾਸੇ ਮਜ਼ਾਕ ਨੂੰ ਵਿਅੰਗਾਤਮਕ ਅਤੇ ਸੁੱਕੇ ਮਜ਼ਾਕ ਵਜੋਂ ਵੀ ਜਾਣਿਆ ਜਾਂਦਾ ਹੈ। ਦੋਸਤ ਅਕਸਰ ਹੀ ਇੱਕ ਦੂਜੇ ਦੇ ਨਾਲ ਹਾਸਾ ਮਜ਼ਾਕ ਕਰਦੇ ਰਹਿੰਦੇ ਨੇ, ਪਰ ਉਹਨਾਂ ਦੇ ਇਰਾਦੇ ਕਦੇ ਵੀ ਬੁਰੇ ਨਹੀਂ ਹੁੰਦੇ। ਮੈਲਬਰਨ ਤੋਂ ਸੈਮੀ ਗਿੱਲ, ਜੋ ਕਿ ਖੁਦ ਆਪਣੇ ਵਿਅੰਗਾਤਮਕ ਸੁਭਾਅ ਦੇ ਲਈ ਜਾਣੇ ਜਾਂਦੇ ਨੇ, ਆਸਟ੍ਰੇਲੀਆ ਦੀ ਹਾਸੇ ਮਜ਼ਾਕ ਦੀ ਦੁਨੀਆ ਨੂੰ ਕੁਝ ਇਸ ਤਰ੍ਹਾਂ ਬਿਆਨ ਕਰਦੇ ਨੇ।
ਜਿੱਦਾਂ ਕੰਮ ਤੇ ਵੀ ਜਾਂ ਕਿਤੇ ਹੋਰ ਆਸਟ੍ਰੇਲੀਅਨ ਲੋਕ ਕਈ ਵਾਰ ਤੁਹਾਡੇ ਜਦੋਂ ਤੁਸੀਂ ਮਤਲਬ ਐਂਟਰ ਕਰਦੇ ਹੋ ਵਰਕ ਪਲੇਸ ਤੇ ਜਾਂ ਕਿਤੇ ਵੀ, ਤੁਹਾਡੇ ਫਰੈਂਡ ਤੁਹਾਡੇ ਲੁੱਕ ਨੂੰ ਦੇਖ ਕੇ ਪਹਿਲਾਂ ਜੋਕ ਮਾਰਨਗੇ ਜਾਂ ਤੁਹਾਡੇ ਵਾਲਾਂ ਦੇ ਸਟਾਈਲ ਨੂੰ ਜੋਕ ਮਾਰਨਗੇ। ਕਈ ਵਾਰ ਜਿੱਦਾਂ ਤੁਹਾਡੇ ਵਾਲ ਮਤਲਬ ਛੋਟੇ ਵੱਡੇ ਕੱਟੇ ਹੋਣ ਤੁਹਾਨੂੰ ਕਹਿਣਗੇ ਆ ਕਿੱਥੋਂ ਲੋਨ ਮੋਰ ਤੋਂ ਪਤਾ ਕਿਆ ਆ।
ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਦੇਸ਼ਾਂ ਵਿੱਚ ਕਿਸੇ ਦੋਸਤ ਦਾ ਮਜ਼ਾਕ ਉਡਾਉਣਾ ਉਹਨਾਂ ਦੀ ਚੰਗੀ ਮਿੱਤਰਤਾ ਦੀ ਨਿਸ਼ਾਨੀ ਨੂੰ ਨਹੀਂ ਦਰਸਾਉਂਦਾ, ਪਰ ਆਸਟ੍ਰੇਲੀਆ ਵਿੱਚ ਇਹ ਉਹਨਾਂ ਦੇ ਰਿਸ਼ਤੇ ਦੀ ਮਜ਼ਬੂਤੀ ਦਾ ਇੱਕ ਵੱਖਰਾ ਸੰਕੇਤ ਹੁੰਦਾ ਹੈ। ਇੱਕ ਹੋਰ ਚੀਜ਼ ਜੋ ਤੁਸੀਂ ਦੇਖੀ ਹੋ ਸਕਦੀ ਹੈ ਉਹ ਹੈ ਕਿ ਆਸਟ੍ਰੇਲੀਅਨ ਲੋਕ ਕਈ ਵਾਰ ਖੁਦ ਦਾ ਹੀ ਮਖੌਲ ਕਰਦੇ ਰਹਿੰਦੇ ਨੇ। ਉਹ ਬੇਸ਼ੱਕ ਆਪਣੀ ਵਿਅੰਗਾਤਮਕ ਭਾਵਨਾ ਦੇ ਹਿੱਸੇ ਵਜੋਂ ਦੂਜਿਆਂ ਦੇ ਸਾਹਮਣੇ ਆਪਣੀ ਸਵੈ ਕੀਮਤ ਨੂੰ ਘਟਾਉਂਦੇ ਨੇ, ਪਰ ਉਹ ਇੱਦਾਂ ਕਰਕੇ ਆਪਣੀ ਸ਼ੇਖੀ ਮਾਰਨ ਤੋਂ ਪਿੱਛੇ ਹਟਦੇ ਨੇ ਅਤੇ ਇਹ ਸੰਦੇਸ਼ ਦਿੰਦੇ ਨੇ ਕਿ ਹਰ ਕੋਈ ਬਰਾਬਰ ਹੈ।
ਮਜ਼ਾਕ ਤਾਂ ਜੀ ਬਹੁਤ ਤਰ੍ਹਾਂ ਦੇ ਹੁੰਦੇ ਨੇ। ਜੇਕਰ ਕੋਈ ਕਿਸੇ ਦੀ ਗਰਲਫ੍ਰੈਂਡ ਬਾਰੇ ਮਜ਼ਾਕ ਕਰ ਦਿੰਦਾ, ਫਿਰ ਤੁਹਾਡੀ ਮਤਲਬ ਕੱਪੜਿਆਂ ਬਾਰੇ ਮਜ਼ਾਕ ਕਰ ਦਿੰਦੇ ਨੇ। ਕਈ ਵਾਰ ਨਾ ਦੇਖੋ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ, ਕਈ ਵਾਰ ਤੁਹਾਨੂੰ ਉਹ ਜਾਣ ਕੇ ਟਾਂ ਚ ਮਾਰਦੇ ਮਜ਼ਾਕ ਕਰ ਦਿੰਦੇ ਨੇ, ਪਰ ਉਹਨਾਂ ਦੀ ਗੱਲ ਖਾਸੀਅਤ ਇਹ ਵੀ ਹੈ ਕਿ ਉਹ ਸਿਰਫ ਤੁਹਾਡੇ ਬਾਰੇ ਜੋਕ ਨਹੀਂ ਮਾਰਦੇ, ਆਪਦੇ ਬਾਰੇ ਵੀ ਜੋਕ ਮਾਰ ਦਿੰਦੇ ਨੇ।
ਪਰ ਜਦੋਂ ਉਹ ਨਿਮਰ ਬਣਨ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਨੂੰ ਹਮੇਸ਼ਾ ਹੀ ਮਾਣ ਮਹਿਸੂਸ ਹੁੰਦਾ ਹੈ ਕਿ ਉਹ ਉਸ ਦੇਸ਼ ਵਿੱਚ ਰਹਿੰਦੇ ਨੇ ਜਿਸ ਨੂੰ ਉਹ ਵਿਸ਼ਵ ਦਾ ਸਭ ਤੋਂ ਵਧੀਆ ਦੇਸ਼ ਮੰਨਦੇ ਨੇ। ਕੁਝ ਮਨੋਵਿਗਿਆਨੀ ਮੰਨਦੇ ਨੇ ਕਿ ਸੰਕਟ ਦੇ ਸਮੇਂ ਦੇ ਨਾਲ ਨਜਿੱਠਣ ਦੇ ਲਈ ਹਾਸਾ ਮਜ਼ਾਕ ਸ਼ਾਇਦ ਸਭ ਤੋਂ ਵਧੀਆ ਤਰੀਕਾ ਹੈ। ਆਸਟ੍ਰੇਲੀਅਨ ਲੋਕਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਬਾਰੇ ਹਾਸਾ ਮਜ਼ਾਕ ਕਰਦੇ ਸੁਣਿਆ ਜਾ ਸਕਦਾ ਹੈ, ਜਿਨ੍ਹਾਂ ਵਿੱਚ ਕਈ ਵਾਰੀ ਅਜਿਹੀਆਂ ਸਥਿਤੀਆਂ ਵੀ ਸ਼ਾਮਲ ਹੁੰਦੀਆਂ ਨੇ ਜੋ ਕਿ ਦੂਜੇ ਦੇਸ਼ਾਂ ਵਿੱਚ ਵਰਜਿਤ ਜਾਂ ਮਨਜ਼ੂਰ ਨਹੀਂ ਹੁੰਦੀਆਂ। ਉਦਾਹਰਣ ਦੇ ਲਈ, ਤੁਸੀਂ ਕਈ ਵਾਰੀ ਆਸਟ੍ਰੇਲੀਅਨ ਲੋਕਾਂ ਨੂੰ ਫਿਊਨਰਲ ਭਾਵ ਕਿ ਅੰਤਿਮ ਸੰਸਕਾਰ ਦੇ ਸਮੇਂ ਵੀ ਹੱਸਦੇ ਅਤੇ ਮਜ਼ਾਕ ਕਰਦਿਆਂ ਦੇਖ ਸਕਦੇ ਹੋ।
ਮੈਂ ਮੇਰੇ ਦੋਸਤ ਦੀ ਅੱਜ ਤੋਂ 10 ਸਾਲ ਪਹਿਲਾਂ ਸੀ, ਉਹਨਾਂ ਦੀ ਮਦਰ ਦੀ ਡੈਥ ਹੋ ਗਈ ਸੀ। ਤੁਸੀਂ ਬੈਠੇ ਸਾਰੇ ਨੋਰਮਲੀ ਆਪਣੇ ਤਾਂ ਇੰਡੀਆ ਚਿੱਟੇ ਕੱਪੜੇ ਪਾਉਂਦੇ ਨੇ, ਹੈ ਨਾ, ਜਦੋਂ ਇੱਥੇ ਰਿਵਾਜ਼ ਆ ਕਾਲੇ ਪਾਉਂਦੇ ਨੇ, ਕਾਲੇ ਕੁੜੇ ਪਾ ਕੇ ਆ ਗਏ ਅਤੇ ਇੱਕ ਦੂਜੇ ਨਾਲ ਗੱਲਾਂ ਕਰੀ ਕੇ ਨਾਲ ਉਹਨਾਂ ਨੇ ਦਾਰੂ ਦੀ ਵਾਈਨ ਵੂਨ ਪੀਣ ਲੱਗ ਗਏ ਅਤੇ ਗੱਲਾਂ ਕਰਨ ਲੱਗ ਗਏ, ਯਾਰ ਵੀ ਹੁਣ ਕੀ ਕਰੀਏ, ਇਸ ਤੋਂ ਬਾਅਦ ਕੀ ਕਰੀਏ। ਉਹਦਾ ਮੁੰਡਾ ਕਹਿੰਦਾ, ਪੋਤਾ ਕਹਿੰਦਾ, ਜਿਹੜੀ ਜੀ ਦਾਦੀ ਮਰੀ ਜੀ, ਕਹਿੰਦਾ ਉਹਦਾ ਕਲੱਬ ਚੱਲਦੇ ਹਾਂ, ਮਾਹੌਲ ਕਾਫੀ ਬੋਰਿੰਗ ਹੋ ਗਿਆ ਅਤੇ ਉੱਥੇ ਜਾ ਕੇ ਫਨ ਫੂਨ ਕਰਦਾ, ਥੋੜ੍ਹਾ ਮਾਇੰਡ ਚੇਂਜ ਕਰਦੇ ਹਾਂ।
ਜੇਕਰ ਤੁਹਾਨੂੰ ਕਦੇ ਕਿਸੇ ਆਸਟ੍ਰੇਲੀਅਨ ਦੇ ਨਾਲ ਇਸ ਕਿਸਮ ਦੇ ਮਜ਼ਾਕ ਦਾ ਸਾਹਮਣਾ ਕਰਨਾ ਪਵੇ, ਖਾਸਕਰ ਜਦੋਂ ਤੁਸੀਂ ਇਸ ਦੇ ਆਦੀ ਨਹੀਂ ਹੋ, ਤਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਉਹ ਸਥਿਤੀ ਦੇ ਦੁਆਲੇ ਤਣਾਅ ਨੂੰ ਘੱਟ ਕਰਨ ਅਤੇ ਚੀਜ਼ਾਂ ਦੇ ਚੰਗੇ ਪੱਖ ਨੂੰ ਦੇਖਣ ਦੀ ਕੋਸ਼ਿਸ਼ ਕਰ ਰਹੇ ਨੇ। ਦੋਸਤੋ ਇਸ ਦੇ ਨਾਲ ਹੀ ਅਸੀਂ ਆਸਟ੍ਰੇਲੀਆ ਦੇ ਮਜ਼ਾਕ ਪ੍ਰਤੀ ਬੜੀ ਹੀ ਨਿਮਰਤਾ ਦੇ ਨਾਲ ਆਪਣੇ ਇਸ ਮਾਰਗ ਦਰਸ਼ਨ ਨੂੰ ਖਤਮ ਕਰਦੇ ਹਾਂ ਅਤੇ ਆਸਟ੍ਰੇਲੀਆ ਵਿੱਚ ਪ੍ਰਸਿੱਧ ਸੱਭਿਆਚਾਰ ਦੇ ਇੱਕ ਹੋਰ ਪਹਿਲੂ ਵੱਲ ਅੱਗੇ ਵੱਧਦੇ ਹਾਂ ਜੋ ਹੈ ਕਲਾ ਲਿਖਾਈ ਅਤੇ ਥੀਏਟਰ। ਮੈਲਬਰਨ ਸ਼ਹਿਰ ਆਸਟ੍ਰੇਲੀਆ ਦੀ ਸੱਭਿਆਚਾਰਕ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ। ਮੈਲਬਰਨ ਵਿੱਚ ਹਰ ਸਾਲ ਸੈਂਕੜੇ ਸੱਭਿਆਚਾਰਕ ਤਿਉਹਾਰ ਮਨਾਏ ਜਾਂਦੇ ਨੇ ਜਿਵੇਂ ਕਿ ਡਰਾਇੰਗ ਲਿਖਾਈ ਕਾਮੇਡੀ ਥੀਏਟਰ ਅਤੇ ਕਲਾ ਪ੍ਰਦਰਸ਼ਨੀ ਅਤੇ ਇਹ ਸੂਚੀ ਬਹੁਤ ਹੀ ਲੰਬੀ ਹੈ। ਮੈਲਬਰਨ ਤੋਂ ਐਲੈਕਸ ਹੁੰਦਲ ਜੋ ਕਿ ਖੁਦ ਕਲਾਕ੍ਰਿਤੀ ਅਤੇ ਥੀਏਟਰ ਦੇ ਨਾਲ ਇੱਕ ਲੰਬੇ ਅਰਸੇ ਤੋਂ ਜੁੜੇ ਹੋਏ ਹਨ ਨੇ ਸਾਨੂੰ ਆਸਟ੍ਰੇਲੀਅਨ ਦ੍ਰਿਸ਼ਟੀਕੋਣ ਅਤੇ ਸਮਕਾਲੀ ਕਲਾਵਾਂ ਬਾਰੇ ਬੜੇ ਹੀ ਵਿਸਥਾਰ ਦੇ ਨਾਲ ਦੱਸਿਆ ਹੈ।
ਜਿੱਥੋਂ ਤੱਕ ਮੇਰੇ ਵੇਖਣ 'ਚ ਆਇਆ ਵਾ ਕੰਟੈਂਪਰਰੀ ਆਰਟ ਜਾਂ ਮਾਡਰਨ ਆਰਟ ਮੈਨੂੰ ਜ਼ਿਆਦਾ ਦੇਖਣ ਨੂੰ ਮਿਲਦਾ ਇੱਥੇ। ਆਈ ਮੀਨ ਮੈਲਬਰਨ ਹੀ ਲੈ ਲਓ ਤੁਸੀਂ, ਹੈ ਨਾ, ਮਤਲਬ ਆਰਟ ਗੈਲਰੀਜ਼ ਹੋ ਗਈਆਂ ਜਾਂ ਵੈਨਿਊਜ਼ ਹੋ ਗਏ, ਈਵਨ ਕਿ ਜਿਹੜੇ ਲੋਕਲ ਆਰਟਿਸਟ ਆ ਨਾ ਕੰਟੈਂਪਰਰੀ ਆਰਟਿਸਟ ਮੇਰੇ ਸਰਕਲ 'ਚ ਵੀ ਕੁਛ ਫਰੈਂਡਸ ਹੈਗੇ ਆ ਜਿਹੜੇ ਉਹ ਈਵਨ ਕਿ ਆਪਣੇ ਵੈਨਿਊ ਖੁਦ ਹਾਇਰ ਕਰਕੇ ਵੀ, ਹੈ ਨਾ, ਆਪਣਾ ਸ਼ੋਕੇਸ ਕਰ ਦਿੰਦੇ ਆ। ਸੋ ਕੰਟੈਂਪਰਰੀ ਆਰਟ ਇਜ਼ ਮੱਚ ਮੋਰ ਬੈਟਰ ਦੈਨ ਫਾਈਨ ਆਰਟਸ ਕਹਿ ਲਓ ਤੁਸੀਂ, ਅਤੇ ਆਈ ਥਿੰਕ ਇੱਕ ਤਾਂ ਉਹ ਈਜ਼ੀਲੀ ਐਕਸੈਸ ਵੀ ਹੋ ਜਾਂਦਾ ਵਾ ਇਨ ਟਰਮਸ ਆਫ ਪ੍ਰੋਡਕਸ਼ਨ ਕਹਿ ਲਓ, ਹੈ ਨਾ, ਜਾਂ ਇਕਿਪਮੈਂਟ ਕਹਿ ਲਓ ਜਾਂ ਉਹ ਚੀਜ਼, ਅਤੇ ਉਹ ਡੈਫੀਨੇਟਲੀ ਤੁਸੀਂ ਬੋਰ ਨਹੀਂ ਹੋਗੇ ਮੈਲਬਰਨ 'ਚ ਅਗਰ ਤੁਸੀਂ ਕੰਟੈਂਪਰਰੀ ਆਰਟ ਲਵਰ ਹੋ, ਅਤੇ ਡੈਫੀਨੇਟਲੀ ਤੁਹਾਨੂੰ ਕੁਛ ਨਾ ਕੁਛ ਕੋਈ ਐਗਜੀਬਿਸ਼ਨ ਕੁਛ ਨਾ ਕੁਛ ਲੱਭ ਜਾਊਗਾ ਤੁਹਾਨੂੰ।
ਸਮਕਾਲੀ ਕਲਾ ਵਿੱਚ ਆਪਣੀ ਰੁਚੀ ਅਤੇ ਆਸਟ੍ਰੇਲੀਅਨ ਸੱਭਿਆਚਾਰ ਦੀ ਗੱਲ ਕਰਦਿਆਂ ਸ਼੍ਰੀ ਹੁੰਦਲ ਨੇ ਕੁਝ ਐਸੇ ਸਥਾਨਾਂ ਦਾ ਜ਼ਿਕਰ ਕੀਤਾ ਜਿੱਥੇ ਆਸਟ੍ਰੇਲੀਅਨ ਕਲਾ ਦੇ ਨਮੂਨੇ ਦੇਖੇ ਜਾ ਸਕਦੇ ਹਨ।
ਥਿੰਕ ਸੀਬੀਡੀ ਇਜ਼ ਬੈਸਟ, ਸੀਬੀਡੀ ਕਹਿ ਲਓ, ਉੱਥੇ ਨੈਸ਼ਨਲ ਗੈਲਰੀ ਆਫ ਵਿਕਟੋਰੀਆ ਵਾ ਜੇ ਤੁਸੀਂ ਫ੍ਰੀ ਐਂਟਰੀ ਲੈਣੀ ਆ, ਅਤੇ ਆਈ ਥਿੰਕ ਇਟਸ ਕਾਲਡ ਕੰਟੈਂਪਰਰੀ ਮਿਊਜ਼ੀਅਮ ਆਫ ਆਸਟ੍ਰੇਲੀਆ ਸਮਥਿੰਗ, ਉਹ ਵੀ ਸੀਬੀਡੀ 'ਚ ਹੀ ਆ। ਪਰ ਜੇ ਤੁਸੀਂ ਲੋਕਲ ਕਿਤੇ ਸਬਰਬਨ ਲਾਗੇ ਛਾਗੇ ਰਹਿੰਦੇ ਹੋ, ਫਿਰ ਫਿਟਜ਼ਰੋਏ ਚਲ ਜਾਓ, ਸੇਂਟ ਕਿਲਡਾ ਚਲ ਜਾਓ, ਉੱਥੇ ਚੈਪਲ ਆਫ ਚੈਪਲ ਆ, ਐਕਟ ਥੀਏਟਰ ਆ, ਉੱਥੇ ਕੁਛ ਨਾ ਕੁਛ ਤੁਹਾਨੂੰ ਜ਼ਰੂਰ ਮਿਲ ਜੂਗਾ। ਔਰ ਤੁਸੀਂ ਕੌਂਸਲ ਦੀਆਂ, ਹਰ ਇੱਕ ਕੌਂਸਲ ਦੀਆਂ ਲੋਕਲ ਵੈਬਸਾਈਟ ਚੈੱਕ ਕਰਕੇ ਦੇਖ ਲਓ, ਤੁਹਾਨੂੰ ਕੁਛ ਨਾ ਕੁਛ ਕੰਟੈਂਪਰਰੀ ਆਰਟਸ ਦੇ ਰਿਗਾਰਡਿੰਗ ਮਿਲ ਜੂਗਾ, ਚਾਹੇ ਉਹ ਐਗਜੀਬਿਸ਼ਨਸ ਹੋਣ, ਚਾਹੇ ਉਹ ਕੋਈ, ਹੈ ਨਾ, ਈਵੈਂਟ ਹੋਵੇ। ਸੋ ਆਈ ਥਿੰਕ ਸਾਰਾ ਕੁਛ ਤੁਸੀਂ ਮੈਲਬਰਨ 'ਚ ਕਿਤੇ ਵੀ ਰਹਿੰਦੇ ਹੋ ਈਜ਼ੀਲੀ ਤੁਸੀਂ ਫਾਈਂਡ ਕਰ ਸਕਦੇ ਹੋ, ਕੰਟੈਂਪਰਰੀ ਆਰਟ ਦੇ ਵੈਨਿਊਜ਼ ਹੋ ਗਏ ਜਾਂ ਕੋਈ ਈਵੈਂਟ ਹੋ ਗਿਆ।
ਜੇ ਰੰਗਮੰਚ ਦੀ ਦੁਨੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਵਿੱਚ ਅੱਜ ਰੰਗਮੰਚ ਦੀ ਦੁਨੀਆ ਵਿੱਚ ਵੱਖ-ਵੱਖ ਪੈਮਾਨਿਆਂ ਅਤੇ ਪ੍ਰਸੰਗਾਂ ਦੇ ਪ੍ਰਦਰਸ਼ਨ ਦੀਆਂ ਭਿੰਨ-ਭਿੰਨ ਸ਼੍ਰੇਣੀਆਂ ਸ਼ਾਮਲ ਹਨ। ਸਿਡਨੀ ਓਪੇਰਾ ਹਾਊਸ, ਆਰਟ ਸੈਂਟਰ ਮੈਲਬਰਨ, ਕੁਈਨਜ਼ਲੈਂਡ ਪਰਫਾਰਮਿੰਗ ਆਰਟਸ ਅਤੇ ਐਡੀਲੇਡ ਫੈਸਟੀਵਲ ਸੈਂਟਰ ਕਈ ਕਿਸਮਾਂ ਦੇ ਆਸਟ੍ਰੇਲੀਆਈ ਅਤੇ ਅੰਤਰਰਾਸ਼ਟਰੀ ਥੀਏਟਰ ਪ੍ਰੋਡਕਸ਼ਨਾਂ ਦਾ ਨਿਰਮਾਣ ਅਤੇ ਮੇਜ਼ਬਾਨੀ ਕਰਨ ਵਾਲੇ ਕੁਝ ਕਲਾ ਕੇਂਦਰ ਹਨ। ਇਹਨਾਂ ਕਲਾ ਕੇਂਦਰਾਂ ਵਿੱਚ ਆਪਣੀ ਕਲਾ ਦੇ ਨਾਲ ਜਾਨ ਭਰਨ ਪਿੱਛੇ ਕਈ ਕਲਾਕਾਰਾਂ ਦਾ ਹੱਥ ਹੁੰਦਾ ਹੈ। ਮੈਲਬਰਨ ਦੇ ਐਸੇ ਹੀ ਇੱਕ ਕਲਾਕਾਰ ਦਾ ਜ਼ਿਕਰ ਸ਼੍ਰੀ ਹੁੰਦਲ ਨੇ ਵੀ ਕੀਤਾ ਹੈ।
ਵਨ ਆਫ ਮਾਈ ਫੇਵਰੇਟ ਆਸਟ੍ਰੇਲੀਅਨ, ਜਿੱਦਾਂ ਹੁਣ ਆਪਾਂ ਤੁਸੀਂ ਵੀ ਆਪਾਂ ਵਿਕਟੋਰੀਆ 'ਚ ਹੀ ਰਹਿੰਦੇ ਹਾਂ ਮੈਲਬਰਨ, ਹੈ ਨਾ, ਵੈਸੇ ਤਾਂ ਬਹੁਤ ਸਾਰੀਆਂ ਪ੍ਰੋਡਕਸ਼ਨ ਜਿੱਦਾਂ ਵੱਡੇ ਲੈਵਲ 'ਤੇ ਅਲਾਦੀਨ ਹੋ ਗਈ, ਇਹ ਬਹੁਤ ਸਾਰੀਆਂ ਆਉਂਦੀਆਂ ਰਹਿੰਦੀਆਂ ਮੈਲਬਰਨ ਸੀਬੀਡੀ 'ਚ, ਹੈ ਨਾ, ਪਰਫੋਰਮ ਕਰਨ ਲਈ। ਪਰ ਜਿਹੜੇ ਮੇਰੇ ਪਰਸਨਲ ਲੋਕਲ ਕਹਿ ਲਓ, ਇੱਕ ਆਰਟਿਸਟ ਐਂਥਨੀ ਬਰਸਲਿਨ, ਉਹ ਕੰਟੈਂਪਰਰੀ ਆਰਟਿਸਟ ਆ, ਉਹ ਥੀਏਟਰ ਵੀ ਪਰਫੋਰਮ ਕਰਦੇ ਆ, ਐਂਡ ਉਹਨਾਂ ਦਾ ਤਰੀਕਾ ਬੜਾ ਯੂਨੀਕ ਜਿਹਾ ਵਾ। ਉਹ ਕਲਰਸ ਨਾਲ ਖੇਲਦੇ ਆ, ਜਿੱਦਾਂ ਉਹ ਸਾਰੀ ਸਟੇਜ 'ਤੇ ਪੇਂਟ ਹੁੰਦਾ ਆ, ਡਰਾਈ ਰੰਗ ਹੁੰਦਾ ਆ, ਜਿੱਦਾਂ ਆਪਾਂ ਹੋਲੀ 'ਚ ਇੰਡੀਆ ਖੇਡਦੇ ਹਾਂ, ਹੈ ਨਾ। ਉਹ ਥੀਏਟਰ ਆਰਟਿਸਟ ਵੀ, ਐਜ਼ ਅ ਥੀਏਟਰ ਆਰਟਿਸਟ ਵੀ ਮੈਂ ਰਿਕਮੈਂਡ ਕਰੂੰਗਾ, ਅਤੇ ਐਜ਼ ਅ ਕੰਟੈਂਪਰਰੀ ਪੇਂਟਰ, ਪੋਇਟ, ਕਾਫੀ ਕੁਛ ਨੇ ਉਹ, ਅਤੇ ਉਹਨਾਂ ਦੀ ਸਾਰੀ ਟੀਮ ਵੀ ਬਹੁਤ ਵਧੀਆ ਕੰਮ ਕਰਦੀ ਹੈ, ਅਤੇ ਆਈ ਥਿੰਕ ਉਹ ਦੇਖਣਾ ਚਾਹੀਦਾ।
ਕਲਾ ਤੋਂ ਅੱਗੇ ਹੁਣ ਅਸੀਂ ਸੰਗੀਤ ਜਗਤ ਦੀ ਗੱਲ ਕਰਾਂਗੇ। ਰੌਕ ਸੰਗੀਤ ਆਸਟ੍ਰੇਲੀਆ ਵਿੱਚ ਇੱਕ ਸਭ ਤੋਂ ਪ੍ਰਸਿੱਧ ਕਿਸਮ ਦਾ ਸੰਗੀਤ ਹੈ। ਯਕੀਨਨ ਤੌਰ 'ਤੇ ਹਰ ਕੋਈ ਇਸ ਸੰਗੀਤ ਨੂੰ ਪਿਆਰ ਨਹੀਂ ਕਰਦਾ ਅਤੇ ਅਸੀਂ ਸਾਰੇ ਹੀ ਵੱਖੋ ਵੱਖਰੇ ਸੰਗੀਤ ਦੀਆਂ ਕਿਸਮਾਂ ਅਤੇ ਤਾਲਾਂ ਨੂੰ ਪਸੰਦ ਕਰਦੇ ਹਾਂ। ਆਸਟ੍ਰੇਲੀਅਨ ਲੋਕ ਖਾਸ ਤੌਰ 'ਤੇ ਲਾਈਵ ਸੰਗੀਤ ਸ਼ੋਅ ਅਤੇ ਤਿਉਹਾਰਾਂ ਵਿੱਚ ਸ਼ਾਮਲ ਹੋਣ ਦੇ ਸ਼ੌਕੀਨ ਹੁੰਦੇ ਹਨ। ਮੈਲਬਰਨ ਵਿੱਚ ਰਹਿਣ ਵਾਲੇ ਨਵਜੋਤ ਸਿੰਘ, ਜੋ ਕਿ ਇੱਕ ਬਹੁਤ ਹੀ ਲੰਬੇ ਅਰਸੇ ਤੋਂ ਪੰਜਾਬੀ ਸੰਗੀਤ ਜਗਤ ਵਿੱਚ ਸੰਗੀਤ ਤਿਆਰ ਕਰਦੇ ਆ ਰਹੇ ਨੇ, ਸਾਨੂੰ ਸੰਗੀਤ ਦੀਆਂ ਕੁਝ ਪ੍ਰਸਿੱਧ ਸ਼ੈਲੀਆਂ ਬਾਰੇ ਬੜੇ ਹੀ ਵਿਸਥਾਰ ਦੇ ਨਾਲ ਦੱਸਦੇ ਹਨ।
ਆਸਟ੍ਰੇਲੀਆ ਮਿਊਜ਼ਿਕ ਦੇ ਤੌਰ ਤੇ ਦੇਖਿਆ ਜਾਵੇ ਤਾਂ ਕਾਫੀ ਰਿਚ ਕੰਟਰੀ ਆ, ਇਹਨਾਂ ਦੇ ਕੋਲ ਬਹੁਤ ਜ਼ਿਆਦਾ ਵਧੀਆ ਮਿਊਜ਼ਿਕ ਹੈ, ਤੇ ਜ਼ਿਆਦਾਤਰ ਜਿੱਦਾਂ ਜਨਰੇਸ਼ਨ ਵਾਈਜ਼ ਦੇਖਿਆ ਜਾਵੇ ਤਾਂ ਇੱਥੇ ਦੇ ਲੋਕ, ਯੰਗ ਲੋਕ ਆ ਜਿਹੜੇ, ਉਹ ਆਰ ਐਨ ਬੀ, ਹਿਪ ਹੋਪ, ਕਲੱਬ ਮਿਊਜ਼ਿਕ, ਟੈਕਨੋ ਵਗੈਰਾ ਉਹਨਾਂ ਨੂੰ ਵਧੀਆ ਲੱਗਦਾ ਹੈ ਨਾ। ਤੇ ਜੇ ਆਪਾਂ ਥੋੜ੍ਹੇ ਬਜ਼ੁਰਗ ਜਾਂ ਥੋੜ੍ਹੀ ਜ਼ਿਆਦਾ ਉਮਰ ਦੇ ਬੰਦਿਆਂ ਨੂੰ ਚੱਕਦੇ ਹਾਂ ਤਾਂ ਫਿਰ ਤੁਸੀਂ ਦੇਖੋਗੇ ਕਿ ਬਈ ਕੰਟਰੀ ਫੋਕ ਇੱਧਰ ਮਿਊਜ਼ਿਕ ਉਹਨਾਂ ਨੂੰ ਕਾਫੀ ਪਸੰਦ ਆ।
ਕਿਹਾ ਜਾਂਦਾ ਹੈ ਕਿ ਸੰਗੀਤ ਸੁਣਨ ਦੇ ਨਾਲ ਚਿੰਤਾ, ਬਲੱਡ ਪ੍ਰੈਸ਼ਰ ਅਤੇ ਦਰਦ ਆਦਿ ਘਟਦੇ ਨੇ ਅਤੇ ਨਾਲ ਹੀ ਇਹ ਨੀਂਦ ਦੀ ਗੁਣਵੱਤਾ, ਮੂਡ ਅਤੇ ਮਾਨਸਿਕ ਜਾਗਰੂਕਤਾ ਅਤੇ ਯਾਦਾਸ਼ਤ ਦੇ ਵਿੱਚ ਵੀ ਸੁਧਾਰ ਕਰਦਾ ਹੈ। ਜੇਕਰ ਆਪਾਂ ਆਸਟ੍ਰੇਲੀਆ ਦੇ ਸੰਗੀਤ ਦੀ ਗੱਲ ਕਰੀਏ ਤਾਂ ਇੱਥੋਂ ਦੇ ਲੋਕਾਂ ਨੂੰ ਆਪਣਾ ਸੰਗੀਤ ਬਹੁਤ ਹੀ ਜ਼ਿਆਦਾ ਪਸੰਦ ਹੁੰਦਾ ਹੈ। ਸਮੁੱਚੇ ਮਾਮਲਿਆਂ ਦੇ ਲਈ ਆਸਟ੍ਰੇਲੀਆ ਵਿਸ਼ਵ ਦਾ 6ਵਾਂ ਸਭ ਤੋਂ ਵੱਡਾ ਸੰਗੀਤ ਦਾ ਬਾਜ਼ਾਰ ਹੈ ਅਤੇ ਆਸਟ੍ਰੇਲੀਆ ਦੀ ਧਰਤੀ ਨੇ ਬਹੁਤ ਹੀ ਜ਼ਿਆਦਾ ਉੱਘੇ ਸੰਗੀਤਕਾਰ ਪੈਦਾ ਕੀਤੇ ਹਨ।
ਆਰਟਿਸਟ ਤਾਂ ਹੁਣ ਜਿੱਦਾਂ ਇੱਥੇ ਬਹੁਤ ਜ਼ਿਆਦਾ ਆ ਅਤੇ ਪਰ ਫਿਰ ਵੀ ਮੈਂ ਜਿਹਨਾਂ ਨੂੰ ਰੈਕਮੈਂਡ ਕਰੂੰਗਾ, ਕਾਇਲੀ ਮਿਨੋਗ, ਉਹਨਾਂ ਨੂੰ ਤੁਸੀਂ ਸੁਣ ਸਕਦੇ ਹਾਂ, ਬਹੁਤ ਵਧੀਆ, ਉਹਨਾਂ ਦੇ ਕਾਫੀ ਜ਼ਿਆਦਾ ਫੇਮਸ ਨੇ, ਉਹ ਵਰਲਡ ਵਾਈਡ ਵੀ ਕਾਫੀ ਵਧੀਆ ਸਿੰਗਰ ਅਤੇ ਸੌਂਗ ਰਾਈਟਰ ਆ। ਤੇ ਹੁਣ ਡਿਪੈਂਡ ਕਰਦਾ ਤੁਸੀਂ ਕਿੱਦਾਂ ਦੇ ਮਤਲਬ ਜੋਨਰ 'ਚ ਹੈ ਨਾ ਲੱਭ ਰਹੇ ਹੋ ਆਰਟਿਸਟ ਨੂੰ, ਜਿੱਦਾਂ ਫਿਰ ਆਰ ਐਨ ਬੀ ਜੋਨਰ ਦੇ ਵਿੱਚ ਕ੍ਰਿਸਚਨ ਅਲੈਗਜ਼ੈਂਡਰ, ਉਹ ਕਾਫੀ ਵਧੀਆ, ਉਹਨਾਂ ਦਾ ਵੀ ਕੰਮ ਹੈ ਨਾ, ਅਤੇ ਹੋਰ ਵੀ ਕਾਫੀ ਆਰਟਿਸਟ ਹੈਗੇ ਆ, ਤੁਸੀਂ ਉਸ ਹਿਸਾਬ ਨਾਲ ਮਤਲਬ ਤੁਹਾਨੂੰ ਜੋਨਰ ਆਪਣਾ ਦੇਖ ਕੇ ਫਿਰ ਡਿਸਾਈਡ ਕਰਨਾ ਪਊਗਾ ਕਿਉਂਕਿ ਆਸਟ੍ਰੇਲੀਆ ਇਜ਼ ਫੁੱਲ ਆਫ ਟੈਲੈਂਟ, ਬਹੁਤ ਜ਼ਿਆਦਾ ਆਰਟਿਸਟ ਵਧੀਆ ਵਧੀਆ ਨੇ ਇੱਥੇ।
ਸੰਗੀਤ ਦੀਆਂ ਵੱਖ ਵੱਖ ਕਿਸਮਾਂ ਬਾਰੇ ਗੱਲ ਕਰਦੇ ਸ਼੍ਰੀ ਨਵਜੋਤ ਸਿੰਘ ਨੇ ਸੰਗੀਤ ਦੀ ਆਪਣੀ ਪਸੰਦੀਦਾ ਕਿਸਮ ਬਾਰੇ ਕੁਝ ਖਾਸ ਗੱਲਾਂ ਸਾਂਝੀਆਂ ਕੀਤੀਆਂ।
ਆਰ ਐਨ ਬੀ ਕਾਫੀ ਸੂਦਿੰਗ ਹੁੰਦਾ, ਵੀ ਜ਼ਿਆਦਾ ਸ਼ੋਰ ਸ਼ਰਾਬਾ ਨਹੀਂ ਹੁੰਦਾ ਇਹਦੇ ਵਿੱਚ, ਅਤੇ ਬੜੀਆਂ ਵਧੀਆ ਕੋਰਡਸ ਹੁੰਦੀਆਂ। ਮਿਊਜ਼ਿਕਲੀ ਦੇਖਿਆ ਜਾਵੇ ਤਾਂ ਹੁਣ ਇਟਸ ਵੈਰੀ ਹਾਰਡ ਟੂ ਐਕਸਪਲੇਨ, ਬਈ ਇੱਕ ਮੂਡ ਜਿਹੜਾ ਹੁੰਦਾ, ਇੱਕ ਜਿਹੜੀ ਉਹਦੇ ਵਿੱਚ ਤਰੰਗ ਜਾਂ ਨੈਚੁਰਲ ਇੱਕ ਵਾਈਬ ਆਉਂਦੀ ਆ, ਬਹੁਤ ਵਧੀਆ ਹੁੰਦੀ ਦੂਜੇ ਜੋਨਰ ਨਾਲੋਂ, ਮੈਨੂੰ ਇੱਦਾਂ ਲੱਗਦਾ ਆ। ਪਰ ਹਰ ਆਰਟਿਸਟ ਦਾ ਸੋਚਣ ਦਾ ਤਰੀਕਾ ਅਲੱਗ ਆ, ਕਈਆਂ ਨੂੰ ਫੋਕ ਵਧੀਆ ਲੱਗਦਾ ਆ, ਹੁਣ ਫੋਕ ਵੀ ਕੰਟਰੀ ਫੋਕ ਦੇ ਆਰਟਿਸਟ ਵੀ ਇੱਥੇ ਕਾਫੀ ਵਧੀਆ ਵਧੀਆ ਹੈਗੇ ਆ, ਪਰ ਮੇਰੇ ਹਿਸਾਬ ਨਾਲ ਮੈਨੂੰ ਆਰ ਐਨ ਬੀ ਥੋੜ੍ਹਾ ਜ਼ਿਆਦਾ ਵਧੀਆ ਲੱਗਦਾ। ਜੇ ਟੋਪ ਆਰ ਐਨ ਬੀ ਆਰਟਿਸਟ ਜੇ ਮੈਨੂੰ ਕੋਈ ਵਧੀਆ ਲੱਗਦਾ ਤਾਂ ਮੈਂ ਉਹਨਾਂ ਵਿੱਚੋਂ ਰਿਹਾਨਾ ਨੂੰ ਹੈ ਨਾ ਪ੍ਰੈਫਰ ਕਰਦਾ, ਜਿੱਦਾਂ ਉਹਨਾਂ ਦੀ ਸਿੰਗਿੰਗ ਆ।
ਦੋਸਤੋ, ਸੰਗੀਤ ਇੱਕ ਬਹੁਤ ਹੀ ਡੂੰਘਾ ਵਿਸ਼ਾ ਹੈ ਜਿੱਥੇ ਸੰਗੀਤ ਵੱਖ ਵੱਖ ਮਜ਼ਹਬਾਂ ਅਤੇ ਮੁਲਕਾਂ ਦੇ ਲੋਕਾਂ ਨੂੰ ਨੇੜੇ ਲੈ ਕੇ ਆਉਂਦਾ ਹੈ, ਉੱਥੇ ਹੀ ਸੰਗੀਤ ਦੀਆਂ ਆਪਣੀਆਂ ਕਿਸਮਾਂ ਦੇ ਵਿੱਚ ਬਹੁਤ ਹੀ ਭਿੰਨਤਾ ਵੇਖੀ ਜਾ ਸਕਦੀ ਹੈ। ਜੇਕਰ ਅਸੀਂ ਆਸਟ੍ਰੇਲੀਆ ਦੇ ਸੰਗੀਤ ਦੀ ਗੱਲ ਕਰੀਏ ਤਾਂ ਇਹ ਭਾਰਤ ਦੇ ਸੰਗੀਤ ਨਾਲੋਂ ਬਹੁਤ ਹੀ ਭਿੰਨ ਹੈ, ਜਿਸ ਬਾਰੇ ਨਵਜੋਤ ਸਿੰਘ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਦੱਸਿਆ ਹੈ।
ਆਸਟ੍ਰੇਲੀਆ ਦੇ ਵਿੱਚ ਜ਼ਿਆਦਾਤਰ ਜਿੰਨੇ ਵੀ ਵੈਸਟਰਨ ਇੰਸਟਰੂਮੈਂਟਸ ਆ ਬੇਸਿਕਲੀ ਉਹੀ ਪਲੇ ਹੁੰਦੇ ਆ, ਗਿਟਾਰ ਹੋ ਗਈ ਹੈ ਨਾ, ਫਲੂਟ, ਹੋਰ ਕਾਫੀ ਚੀਜ਼ਾਂ ਆ। ਇੰਡੀਆ ਦੇ ਵਿੱਚ ਜੇ ਤੁਸੀਂ ਹਾਰਡ ਕੋਰ ਇੰਸਟਰੂਮੈਂਟ, ਇੰਡੀਅਨ ਇੰਸਟਰੂਮੈਂਟ ਲੱਭਣੇ ਹੋਣਗੇ ਤਾਂ ਤੂੰਬੀ, ਢੋਲ ਜਿਹੜੇ ਤੁਹਾਨੂੰ ਜ਼ਿਆਦਾਤਰ ਇੰਡੀਆ ਦੇ ਵਿੱਚ ਹੀ ਮਿਲਦੇ ਆ, ਇਹ ਪੰਜਾਬੀ ਇੰਸਟਰੂਮੈਂਟ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ। ਫਿਰ ਥੋੜ੍ਹਾ ਜਿਹਾ ਆਪਾਂ ਸਾਊਥ ਵੱਲ ਨੂੰ ਚਲ ਜਾਂਦੇ ਹਾਂ ਤਾਂ ਸ਼ਹਿਨਾਈ ਵਗੈਰਾ ਹੈ ਨਾ, ਐਂ ਦੀਆਂ ਚੀਜ਼ਾਂ, ਅਤੇ ਉਹਦੇ ਨਾਲ ਕਾਫੀ ਫਰਕ ਪੈਂਦਾ। ਅਤੇ ਪਰ ਆਸਟ੍ਰੇਲੀਆ ਦੇ ਵਿੱਚ ਹੁਣ ਕਿਉਂਕਿ ਮਲਟੀਕਲਚਰ ਹੋਣ ਦੇ ਕਰਕੇ ਸਾਰੀਆਂ ਚੀਜ਼ਾਂ ਹੀ ਤੁਹਾਨੂੰ ਮਿਲਣ ਲੱਗ ਪਈਆਂ, ਈਵਨ ਇੰਡੀਅਨ ਇੰਸਟਰੂਮੈਂਟਸ ਵੀ ਮਿਲਣ ਲੱਗ ਪਏ ਆ, ਪਰ ਨੋਟ ਇੰਡੀਅਨ ਇੰਡਸਟਰੀ ਹਲੇ ਐਡੀ ਇਸਟੈਬਲਿਸ਼ ਨਹੀਂ ਹੋਈ ਉਰੇ। ਸਭ ਤੋਂ ਪਹਿਲਾਂ ਜਿਹੜੀ ਚੀਜ਼ ਆਉਂਦੀ ਆ ਉਹ ਹੁੰਦਾ ਮਿਊਜ਼ਿਕ ਦੇ ਤਰੀਕੇ ਨਾਲ, ਜੇ ਆਪਾਂ ਸੋਚੀਏ ਰਾਗ, ਜਿਹੜਾ ਇੰਡੀਆ ਦਾ ਮਿਊਜ਼ਿਕ ਆ ਉੱਥੇ ਬਹੁਤ ਜ਼ਿਆਦਾ ਰਾਗ ਨੇ, ਜਾਣੀ ਕਿ ਮੋਡ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿ ਲੈਂਦੇ ਹਾਂ, ਸਕੇਲਸ ਕਹਿ ਦਿੰਦੇ ਹਾਂ ਹੈ ਨਾ। ਅਤੇ ਆਸਟ੍ਰੇਲੀਆ ਦੇ ਵਿੱਚ ਜ਼ਿਆਦਾਤਰ ਜਿਹੜੇ ਤੁਸੀਂ ਸਕੇਲਸ ਦੇਖੋਗੇ, ਮੇਜਰ, ਮਾਈਨਰ, ਪੈਂਟਾਟੋਨਿਕ, ਇੱਧਰ ਇਹ ਸਕੇਲਸ ਚੱਲਦੇ ਆ, ਪਰ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਸਕੇਲ ਆ। ਅਤੇ ਦੂਜੀ ਗੱਲ ਜਿਹੜੀ ਇੱਕ ਮਿਊਜ਼ਿਕ ਨੂੰ ਡਿਫਰੈਂਟ ਕਰਦੀ ਹੈ ਕਿਸੇ ਵੀ ਕੰਟਰੀ ਤੋਂ, ਉਹ ਹੁੰਦੀ ਆ ਔਥੈਂਟਿਸਿਟੀ ਆਫ ਇੰਸਟਰੂਮੈਂਟਸ ਹੈ ਨਾ। ਉੱਥੇ ਦੇ ਇੰਸਟਰੂਮੈਂਟਸ ਜਿਹੜੇ ਆ ਉਹ ਅਲੱਗ ਸਾਊਂਡ ਕਰਦੇ ਆ, ਜਿੱਦਾਂ ਆਪਣਾ ਹਾਰਮੋਨੀਅਮ ਹੋ ਗਿਆ ਹੈ ਨਾ, ਅਤੇ ਜੇ ਅਫਰੀਕਾ 'ਚ ਹੁਣ ਤੁਸੀਂ ਚਲ ਜਾਂਦੇ ਤਾਂ ਉਹਨਾਂ ਕੋਲ ਬੋਂਗੋ, ਕੋਂਗੋ ਆ, ਜਾਂ ਆਪਣੇ ਕੋਲ ਉਹਦੀ ਥਾਂ 'ਤੇ ਢੋਲ ਹੁੰਦਾ ਆ। ਤਾਂ ਇਸ ਤਰੀਕੇ ਦੇ ਨਾਲ ਆਸਟ੍ਰੇਲੀਆ ਦਾ ਮਿਊਜ਼ਿਕ ਜਿਹੜਾ ਮੋਰ ਆਫ ਵੈਸਟਰਨ ਸਟਾਈਲ ਮਿਊਜ਼ਿਕ ਆ, ਉੱਧਰ ਨੂੰ ਝੁਕਿਆ ਹੋਇਆ ਕਿਉਂਕਿ ਆਪਾਂ ਮਲਟੀਕਲਚਰਲ ਕੰਟਰੀ ਦੇ ਵਿੱਚ ਰਹਿੰਦੇ ਹਾਂ।
ਹਾਲਾਂਕਿ ਆਸਟ੍ਰੇਲੀਆ ਅਤੇ ਭਾਰਤ ਦੇ ਸੰਗੀਤ ਦੇ ਵਿੱਚ ਬਹੁਤ ਹੀ ਵਿਲੱਖਣਤਾ ਵੇਖਣ ਨੂੰ ਮਿਲਦੀ ਹੈ, ਪਰ ਇੱਥੋਂ ਦੇ ਲੋਕ ਭਾਰਤੀ ਸੰਗੀਤ ਨੂੰ ਵੀ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਨੇ। ਮੈਲਬਰਨ ਵਿੱਚ ਇੱਕ ਡਿਸਕੋ ਜੋਕੀ ਭਾਵ ਡੀਜੇ ਵਜੋਂ ਕੰਮ ਕਰਦੇ ਅੰਕਿਤ ਅਰੋੜਾ ਨੇ ਆਸਟ੍ਰੇਲੀਅਨ ਲੋਕਾਂ ਦੇ ਭਾਰਤੀ ਸੰਗੀਤ ਪ੍ਰਤੀ ਪਿਆਰ ਨੂੰ ਕੁਝ ਇਸ ਤਰ੍ਹਾਂ ਦੱਸਿਆ।
ਬਾਲੀਵੁੱਡ ਨਾਈਟਸ ਤੇ ਆਪਾਂ ਨੂੰ ਕਾਫੀ ਅਟ੍ਰੈਕਸ਼ਨ ਮਿਲਦੀ ਹੈ ਇਹਨਾਂ ਦੀ, ਜਸਟ ਬਿਕੋਜ਼ ਕਿ ਇੱਕ ਬਾਲੀਵੁੱਡ ਇੱਕ ਇੰਡੀਆ ਦਾ ਜੈਨਰ ਹੈ, ਇਟਸ ਡਜ਼ਨਟ ਮੀਨ ਕਿ ਉਹ ਬਾਕੀ ਲੋਕ ਨਹੀਂ ਸੁਣਦੇ, ਸਾਰੇ ਹੀ ਸੁਣਦੇ ਆ। ਪਰ ਅੱਜ ਕੱਲ੍ਹ ਜਿਹੜਾ ਆਪਣਾ ਬਾਲੀਵੁੱਡ ਜ਼ਿਆਦਾ ਚੱਲ ਰਿਹਾ ਉਹ ਕਾਫੀ EDM ਮਿਕਸ ਚੱਲ ਰਿਹਾ ਲੇਟਲੀ, ਅਤੇ ਜਿਹੜੇ ਇੱਥੋਂ ਦੇ ਲੋਕ ਹੈ EDM ਕਾਫੀ ਪਸੰਦ ਕਰਦੇ ਆ। ਅਤੇ ਜਦੋਂ ਕਲੱਬ ਨਾਈਟਸ ਵੀ ਜਾਂਦਾ, ਸਾਡਾ ਵੀ ਇਹੀ ਇੱਕ ਅਸੀਂ ਵਿਜ਼ਨ ਲੈ ਕੇ ਜਾਂਦੇ ਹਾਂ ਵੀ ਅਸੀਂ ਆਪਣਾ ਮਿਊਜ਼ਿਕ ਜਿਹੜਾ ਹੁੰਦਾ ਬਾਲੀਵੁੱਡ ਨੂੰ ਥੋੜ੍ਹਾ ਜਿਹਾ EDM 'ਤੇ ਜਾਂ ਵੈਗੇਟਨ ਮਿਊਜ਼ਿਕ ਹੈਗਾ ਥੋੜ੍ਹਾ ਜਿਹੜਾ ਕਿ ਸਪੈਨਿਸ਼ ਮਿਊਜ਼ਿਕ ਆ ਉਹਨੂੰ ਮਿਕਸ ਕਰਕੇ ਥੋੜ੍ਹਾ ਜਿਹਾ ਅਸੀਂ ਪਲੇ ਕਰੀਏ, ਤਾਂ ਕਿ ਆਪਣੇ ਬੰਦਿਆਂ ਦੇ ਨਾਲ ਨਾਲ ਜਿਹੜੇ ਇੱਥੋਂ ਦੇ ਵਾਸੀ ਵੀ ਹੈਗੇ ਉਹ ਵੀ ਉਸ ਮਿਊਜ਼ਿਕ ਨੂੰ ਇੰਜੋਏ ਕਰ ਸਕਣ। ਸੋ ਇੱਕ ਵੈਗੇਟਨ ਨੂੰ ਲੈ ਕੇ ਅਤੇ ਇੱਕ EDM ਮਿਕਸ ਕਰਕੇ ਇਹ ਕਾਫੀ ਵਧੀਆ ਫਿਊਜ਼ਨ ਬਣਦਾ ਹੈ ਬਾਲੀਵੁੱਡ ਨਾਲ, ਅਤੇ ਜੋ ਕਿ ਇੱਥੋਂ ਦੇ ਲੋਕ ਕਾਫੀ ਪਸੰਦ ਵੀ ਕਰਦੇ।
ਆਸਟ੍ਰੇਲੀਅਨ ਲੋਕਾਂ ਦਰਮਿਆਨ ਸਭ ਤੋਂ ਜ਼ਿਆਦਾ ਪ੍ਰਸਿੱਧ ਭਾਰਤੀ ਸੰਗੀਤ ਦੀ ਗੱਲ ਕਰਦਿਆਂ ਅੰਕਿਤ ਅਰੋੜਾ ਨੇ ਕੁਝ ਖਾਸ ਗੀਤਾਂ ਦਾ ਹਵਾਲਾ ਦਿੱਤਾ।
ਕਾਫੀ ਗਾਣੇ ਹੈਗੇ ਆ ਜੇ ਆਪਾਂ ਕਰੀਏ, ਜ਼ਿਆਦਾ ਵੈਸੇ ਓਲਡ ਸਕੂਲ ਗਾਣੇ ਹੈਗੇ ਆ ਜਿਹੜੇ ਕਿ ਫੋਰ ਐਵਰ, ਲਾਈਕ ਪੰਜਾਬੀ MC ਹੋ ਗਏ, ਬੀਟਸ ਜਿਹੜੀਆਂ ਹੈਗੀਆਂ ਲਵ ਜੱਜ ਵਧੀਆ ਬੀਟਸ ਜਿਹੜੇ ਵੀ ਹੈਗੇ ਆ, ਲਾਈਕ ਮੁੰਡਿਆਂ ਤੋਂ ਬਚ ਕੇ ਰਹੀ ਦੋਸਤ ਬੀਟਸ, ਈਵਨ ਕਿ ਦਲੇਰ ਮਹਿੰਦੀ ਜੇ ਤੁਸੀਂ ਸੁਣਿਆ ਹੋਗਾ, ਕਾਫੀ ਵੀਡੀਓਜ਼ ਵੀ ਗੋਰਿਆਂ ਦੀਆਂ ਬਣੀਆਂ ਹੋਈਆਂ ਵੀ, ਲਾਈਕ ਤੁਨਕ ਤੁਨਕ ਸੌਂਗ ਹੋ ਗਿਆ ਜੇ ਹੋਰ ਵੀ ਇਹੋ ਜਿਹੇ ਸੌਂਗ, ਇਹ ਬੀਟਸ ਜਿਹੜੀਆਂ ਓਲਡ ਸਕੂਲ ਬੀਟਸ ਆ ਤਾਂ ਇੱਥੋਂ ਦੇ ਲੋਕਾਂ ਵੀ ਪਸੰਦ ਕਰਦੇ ਇਹਨਾਂ ਦੇ ਨੱਚਣਾ, ਅਤੇ ਇਹ ਕਾਫੀ ਪਾਪੂਲਰ ਸੌਂਗਸ ਆ ਜਿਹੜੇ ਕਿ ਕੋਈ ਵੀ ਐਵਰੇਜ ਦੀ ਪਾਰਟੀ ਨਹੀਂ ਹੈਗੀ ਕਲੱਬ ਨਾਈਟ ਜਿੱਥੇ ਇਹ ਗਾਣਾ ਨਾ ਵੱਜੇ।
ਇਸ ਦੇ ਨਾਲ ਹੀ ਇੱਕ DJ ਵਜੋਂ ਕੰਮ ਕਰਦੇ ਹੋਏ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਉਹਨਾਂ ਨੇ ਆਸਟ੍ਰੇਲੀਅਨ ਲੋਕਾਂ ਦੇ ਦਿਲ ਵਿੱਚ ਭਾਰਤੀ ਸੰਗੀਤ ਪ੍ਰਤੀ ਪਿਆਰ ਦੀ ਖਿੱਚ ਦੀ ਇੱਕ ਖਾਸ ਘਟਨਾ ਬਾਰੇ ਵੀ ਦੱਸਿਆ।
ਮੇਰੇ ਨਾਲ ਇੱਕ ਵਾਰ ਦੀ ਗੱਲ ਆ, ਮੈਂ ਕਲੱਬ ਪਲੇ ਕਰ ਰਿਹਾ ਸੀਗਾ, ਆਈ ਥਿੰਕ 2 ਸਾਲ ਹੋ ਗਏ, ਅਤੇ ਇੱਕ ਗੋਰਾ ਮੇਰੇ ਕੋਲ ਆਇਆ ਅਤੇ ਐਂਡ ਉਹਨੇ ਇਹੀ ਜਿਹੜੇ ਆਪਾਂ ਗਾਣੇ ਦੀ ਗੱਲ ਕਰਕੇ ਗਏ ਪੰਜਾਬੀ MC ਦਾ ਮੁੰਡਿਆਂ ਤੋਂ ਬਚ ਕੇ ਰਹੀ ਮੇਰੇ ਆ ਕੇ ਉਹਨੇ ਇੱਕ ਮੈਨੂੰ ਉਹਦੇ ਆਪਣੇ ਜਿਵੇਂ ਉਹ ਤੁੰਬੀ ਵੱਜਦੀ ਉਹਦੇ ਵਿੱਚ ਉੱਦਾਂ ਵਜਾ ਕੇ ਉਹਨੇ ਆਪਦੇ ਮੂੰਹ ਨਾਲ ਮੈਨੂੰ ਦੱਸਿਆ ਵੀ ਆਹ ਵਾਲਾ ਗਾਣਾ ਪਲੇ ਕਰ, ਉਹਨੂੰ ਨਾਮ ਨਹੀਂ ਪਤਾ ਸੀ ਗਾਣੇ ਦਾ, ਬਟ ਦੇ ਨੋ ਦਾ ਮਿਊਜ਼ਿਕ ਕਿ ਹਾਂ ਕਿ ਉਹ ਕਿਵੇਂ ਦਾ ਸਾਊਂਡ ਕਰਦਾ, ਅਤੇ ਉਹਨੇ ਮੈਨੂੰ ਦੱਸਿਆ ਅਤੇ ਮੈਨੂੰ ਪਤਾ ਲੱਗ ਗਿਆ ਸੀ ਉਹ ਕਿਹੜਾ ਗਾਣਾ ਕਹਿ ਰਿਹਾ, ਅਤੇ ਉਹਨਾਂ ਨੂੰ ਹੈ ਥੋੜ੍ਹਾ ਜਿਹਾ ਆਈਡੀਆ ਵੀ ਹਾਂ ਇਹ ਕਿਸ ਤਰ੍ਹਾਂ ਦਾ ਮਿਊਜ਼ਿਕ ਹੈ, ਅਤੇ ਉਹ ਰਿਕੁਐਸਟ ਕਰਦੇ ਆ ਡੈਫੀਨੇਟਲੀ।
ਮੇਰਾ ਨਾਮ ਹੈ ਪਾਰਸ ਨਾਗਪਾਲ ਅਤੇ ਤੁਸੀਂ ਆਸਟ੍ਰੇਲੀਆ ਐਕਸਪਲੇਨਡ ਸੁਣ ਰਹੇ ਹੋ, ਅਤੇ ਸਾਡੇ ਨਾਲ ਜੁੜੇ ਸਾਰੇ ਹੀ ਸਰੋਤਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਅਤੇ ਜੇ ਤੁਹਾਨੂੰ ਇਹ ਕਿੱਸਾ ਪਸੰਦ ਆਇਆ ਹੈ ਤਾਂ ਤੁਸੀਂ ਇਸ ਨੂੰ ਆਪਣੇ ਦੋਸਤਾਂ, ਸੱਜਣਾਂ, ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰਨਾ।
Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.